ਅਮੋਲਕ ਬਚਨਾਂ ਦਾ ਖਜ਼ਾਨਾ ਅਗਨ ਭੇਟ ਕਰਨਾ। ਜਿਵੇਂ ਕੋਈ ਸ਼ਾਹੂਕਾਰ ਆਪਣੇ ਦੁਨਿਆਵੀ ਧਨ ਨੂੰ ਛੁਪਾ ਕੇ ਰੱਖਦਾ ਹੈ ਅਤੇ ਸੰਸਾਰ ਵਿਚ ਆਪਣੀ ਇਸ ਧਨ ਸੰਪਤੀ ਨੂੰ ਓਨਾ ਹੀ ਪ੍ਰਗਟ ਕਰਦਾ ਹੈ ਜਿੰਨੀ ਕੋ ਉਸ ਲਈ ਅਤਿ ਲੋੜੀਂਦੀ ਹੋਵੇ। ਇਸੇ ਤਰ੍ਹਾਂ ਮਹਾਂਪੁਰਖ ਬਾਬਾ ਜੀ ਨੇ ਪਰਮੇਸ਼ਰ ਦੇ ਨਾਮ ਧਨ ਰੂਪੀ ਖਜ਼ਾਨੇ ਨੂੰ ਪ੍ਰਗਟ ਕਰਨ ਤੋਂ ਬਹੁਤ ਜ਼ਿਆਦਾ ਸੰਕੋਚ ਕੀਤਾ। ਨਾਮ ਜਪ ਦੁਆਰਾ ਜੋ ਆਤਮਕ ਸ਼ਕਤੀ ਉਨ੍ਹਾਂ ਨੂੰ ਪ੍ਰਾਪਤ ਸੀ, ਉਸ ਅਜਰ ਸ਼ਕਤੀ ਨੂੰ ਹਿਰਦੇ ਵਿਚ ਗੁਰੂ ਮਿਹਰ ਨਾਲ ਸਮੋਈ। ਸੰਸਾਰ ਵਿਚ ਗੁਰੂ ਹੁਕਮ ਅੰਦਰ ਆਪ ਜੀ ਜਨ ਸਧਾਰਨ ਵਾਂਗੂ ਹੀ ਜੀਵਨ ਬਸਰ ਕਰਿਆ ਕਰਦੇ ਸਨ। ਪਹਿਲੇ ਸਮੇਂ ਜਦੋਂ ਵੀ ਗੁਰੂ ਪਾਤਸ਼ਾਹ ਜੀ ਨੇ ਆਪ ਜੀ ਨੂੰ ਕੋਈ ਸੋਝੀ ਦੇਣੀ ਜਾਂ ਸਤਿਗੁਰੂ ਜੀ ਨੇ ਕੋਈ ਬਚਨ ਕਰਨਾ, ਤਦ ਆਪ ਜੀ ਨੇ ਉਹ ਬਚਨ ਇਕ ਡਾਇਰੀ ਉਪਰ ਲਿਖ ਲੈਣੇ। ਇਸ ਭਾਵਨਾ ਨਾਲ ਇਹ ਅਨੁਭਵੀ ਬਚਨ ਲਿਖਣੇ ਆਰੰਭ ਕੀਤੇ ਸਨ ਕਿ ਸਾਡੇ ਸਰੀਰ ਸ਼ਾਂਤ ਹੋਣ ਉਪਰੰਤ ਕੋਈ ਪ੍ਰੇਮੀ ਇਨ੍ਹਾਂ ਗੁਰੂ ਬਚਨਾਂ ਨੂੰ ਪੜ੍ਹ ਕੇ ਗੁਰੂ ਚਰਨਾਂ ਨਾਲ ਆਪਣੀ ਸਾਂਝ ਸ਼ਾਇਦ ਪਾ ਸਕੇ, ਉਸ ਨੂੰ ਕੋਈ ਲਾਹਾ ਪ੍ਰਾਪਤ ਹੋ ਸਕੇ, ਅਤੇ ਉਸ ਡਾਇਰੀ ਨੂੰ ਜਿੰਦਰੇ ਅੰਦਰ ਰੱਖਣਾ। ਪਰ ਉਹ ਗੁਰੂ ਬਚਨਾਂ ਦਾ ਅਮੋਲਕ ਖਜ਼ਾਨਾ ਉਸ ਸਮੇਂ ਆਪ ਜੀ ਨੇ ਅਗਨ ਭੇਟ ਕਰ ਦਿੱਤਾ ਜਦ ਇਕ ਵਾਰ 119 ਚੱਕ ਸਰਗੋਧਾ ਵਿਚ ਆਪ ਜੀ ਦੇ ਪਾਸ ਆਪ ਜੀ ਦਾ ਇਕ ਸੰਗੀ ਰਾਤ ਠਹਿਰਿਆ। ਆਪਣੇ ਰਹਾਇਸ਼ੀ ਕਮਰੇ ਵਿਚ ਹੀ ਉਸ ਨੂੰ ਵੀ ਨਿਵਾਸ ਕਰਵਾਇਆ। ਬਾਬਾ ਜੀ ਆਪਣੇ ਨੇਮ ਅਨੁਸਾਰ ਤੜਕੇ ਉੱਠੇ ਤੇ ਬਾਹਰ ਨੀਯਤ ਕੀਤੇ ਸਥਾਨ ਰਜਵਾਹੇ ਕੰਢੇ ਆਪਣਾ ਨਿਯਮ ਪੂਰਾ ਕਰਨ ਲਈ ਚਲੇ ਗਏ। ਕਿਸੇ ਕਾਰਨ ਜਿਸ ਅਲਮਾਰੀ ਵਿਚ ਉਹ ਡਾਇਰੀ ਸੀ ਉਸਦਾ ਜਿੰਦਰਾ ਖੁੱਲਾ ਰਹਿ ਗਿਆ। ਉਸ ਪ੍ਰੇਮੀ ਨੇ ਉਹ ਡਾਇਰੀ ਸਾਰੀ ਦੀ ਸਾਰੀ ਪੜ੍ਹ ਲਈ। 3-4 ਘੰਟੇ ਬਾਅਦ ਜਦ ਬਾਬਾ ਜੀ ਵਾਪਸ ਆਏ ਤਦ ਉਹ ਪ੍ਰੇਮੀ ਕਹਿਣ ਲੱਗਾ ਕਿ ਭਾਈ ਸਾਹਿਬ, ਆਪ ਜੀ ਨਾਲ ਸਤਿਗੁਰੂ ਜੀ ਬੇਅੰਤ ਬਚਨ ਕਰਦੇ ਹਨ ਪਰ ਤੁਸੀਂ ਸਾਨੂੰ ਕਦੇ ਪ੍ਰਗਟ ਹੀ ਨਹੀਂ ਹੋਣ ਦਿੱਤੇ। ਬਾਬਾ ਜੀ ਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਹੈ ਕਿ ਸਤਿਗੁਰੂ ਜੀ ਮੇਰੇ ਨਾਲ ਬਚਨ ਕਰਦੇ ਹਨ? ਤਦ ਉਸ ਪ੍ਰੇਮੀ ਨੇ ਆਖਿਆ ਕਿ ਇਸ ਅਲਮਾਰੀ ਵਿਚ ਮੈਂ ਆਪ ਜੀ ਦੇ ਹੱਥ ਦੀ ਲਿਖੀ ਡਾਇਰੀ ਪੜ੍ਹੀ ਹੈ ਜਿਸ ਵਿਚ ਸਾਰੇ ਅਗੰਮੀ ਬਚਨ ਲਿਖੇ ਹੋਏ ਹਨ। ਬਾਬਾ ਜੀ ਨੇ ਉਸ ਪ੍ਰੇਮੀ ਨੂੰ ਆਖਿਆ ਕਿ ਗੁਰਮੁਖਾ, ਤੂੰ ਚੰਗਾ ਨਹੀਂ ਕੀਤਾ, ਕਿਸੇ ਦਾ ਆਤਮਕ ਭੇਦ ਖੋਲਣਾ ਚੰਗੀ ਗੱਲ ਨਹੀਂ। ਸੋ ਖੈਰ, ਜੋ ਹੋ ਗਿਆ ਠੀਕ ਹੈ, ਪਰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਡਾਇਰੀ ਸਬੰਧੀ ਜਾਂ ਬਚਨਾ ਪ੍ਰਥਾ ਏ ਕਿਰਪਾ ਕਰਕੇ ਅਗਾਂਹ ਕਿਸੇ ਨਾਲ ਵੀ ਗੱਲ ਨਾ ਕਰੀ। ਉਹ ਪ੍ਰੇਮੀ ਆਪਣੇ ਦਿੱਤੇ ਬਚਨ ਤੇ ਕਾਇਮ ਨਾ ਰਿਹਾ ਤੇ ਹੋਰ ਪ੍ਰੇਮੀਆਂ ਨੂੰ ਇਸ ਪ੍ਰਥਾ ਦੱਸ ਦਿੱਤਾ। ਜਦ ਉਹ ਪ੍ਰੇਮੀ ਬਾਬਾ ਜੀ ਪਾਸ ਆਏ, ਮੰਗ ਕੀਤੀ ਕਿ ਕਿਰਪਾ ਕਰਕੇ ਸਾਨੂੰ ਵੀ ਸਤਿਗੁਰਾਂ ਦੇ ਉਹ ਅਗੰਮੀ ਬਚਨਾਂ ਦੀ ਸਾਂਝ ਕਰਾਓ ਜੋ ਸਮੇਂ ਸਮੇਂ ਤੁਹਾਨੂੰ ਪ੍ਰਾਪਤ ਹੋਏ ਹਨ, ਆਪ ਜੀ ਨੇ ਉਨ੍ਹਾਂ ਸੰਗੀਆਂ ਨੂੰ ਟਾਲ ਮਟੋਲ ਕਰ ਦਿੱਤੀ। ਅਗਲੇ ਦਿਨ ਮਨ ਵਿਚ ਵਿਚਾਰਿਆ ਕਿ ਹੁਣ ਸੰਗਤ ਨੂੰ ਪਤਾ ਤਾਂ ਲੱਗ ਹੀ ਗਿਆ ਹੈ, ਜੇ ਫੇਰ ਕਿਸੇ ਤਰ੍ਹਾਂ ਇਨ੍ਹਾਂ ਨੇ ਡਾਇਰੀ ਪੜ੍ਹ ਲਈ ਤਾਂ ਅਗਾਂਹ ਹੋਰਨਾਂ ਨੂੰ ਦੱਸਣਗੇ, ਫਿਰ ਦੁਨਿਆਵੀ ਗਰਜਾਂ ਵਾਲੇ ਲੋਕ ਵੀ ਆਉਣੇ ਆਰੰਭ ਹੋ ਜਾਣਗੇ। ਜੇ ਕਿਸੇ ਨੂੰ ਨਾ ਕੀਤੀ ਤਾਂ ਚੰਗਾ ਨਹੀਂ, ਉਹ ਨਿਰਾਸ਼ ਹੋ ਕੇ ਜਾਵੇਗਾ। ਜੇ ਕਿਸੇ ਦੀ ਮਨੋਕਾਮਨਾ ਪੂਰਨ ਹੋ ਗਈ ਤਾਂ ਸੰਸਾਰੀ ਲੋਕ ਆ ਕੇ ਮਾਨਤਾ ਕਰਨੀ ਆਰੰਭ ਕਰ ਦੇਣਗੇ। ਇਸ ਤਰ੍ਹਾਂ ਕਿਤੇ ਬਾਬਾ ਕਬੀਰ ਜੀ ਦੇ ਕਥਨ ਵਾਲੀ ਗੱਲ ਹੀ ਨਾ ਵਾਪਰ ਜਾਵੇ ਕਿ ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ। ਅਸੀਂ ਤਾਂ ਆਪਣੀ ਆਤਮਕ ਕਲਿਆਣ ਲਈ ਸਿਮਰਨ ਭਜਨ ਆਰੰਭ ਕੀਤਾ ਹੈ, ਨਾ ਕਿ ਲੋਕਾਂ ਨੂੰ ਆਪਣੇ ਮਗਰ ਲਾ ਕੇ ਪੂਜਾ ਕਰਾਉਣ ਲਈ। ਕਿਤੇ ਪਰਉਪਕਾਰ ਦੀ ਭਾਵਨਾ ਸਮੇਂ ਤੋਂ ਪਹਿਲਾਂ ਪ੍ਰਗਟ ਹੋ ਕੇ ਆਤਮਕ ਚੜਾਈ ਵਿਚ ਰੁਕਾਵਟ ਹੀ ਨਾ ਬਣ ਜਾਵੇ ਤੇ ਆਪਣੀ ਮੰਜ਼ਿਲ ਤੋਂ ਪਾਸੇ ਹੀ ਨਾ ਕਰ ਦੇਵੇ। ਸੋ ਬਾਬਾ ਜੀ ਦੱਸਿਆ ਕਰਦੇ ਹੁੰਦੇ ਸਨ ਕਿਸ ਪ੍ਰਕਾਰ ਕਾਫ਼ੀ ਸੋਚ ਵਿਚਾਰ ਪਿੱਛੋਂ ਇਹ ਫੈਸਲਾ ਕੀਤਾ ਕਿ ਇਸ ਤਰ੍ਹਾਂ ਅਨੁਭਵੀ ਬਚਨ ਲਿਖਣੇ ਠੀਕ ਨਹੀਂ, ਜੋ ਪਹਿਲਾਂ ਲਿਖੇ ਹੋਏ ਹਨ ਉਨ੍ਹਾਂ ਨੂੰ ਅਗਨ ਭੇਟ ਕਰ ਦਿੱਤਾ ਅਤੇ ਅਗਾਂਹ ਤੋਂ ਲਿਖਣੇ ਬੰਦ ਕਰ ਦਿੱਤੇ। ਜੇ ਕਿਤੇ ਸਾਰੇ ਅਨੁਭਵੀ ਬਚਨ ਜੋ ਸਮੇਂ ਸਮੇਂ ਆਪ ਜੀ ਨੂੰ ਬਾਬਾ ਜੀ ਨੂੰ ਪ੍ਰਾਪਤ ਹੁੰਦੇ ਰਹੇ ਕਾਇਮ ਰਹਿ ਜਾਂਦੇ ਤਾਂ ਉਹ ਆਤਮਕ ਜਗਿਆਸਾਂ ਵਾਸਤੇ ਬਹੁਤ ਵੱਡਾ ਅਮੋਲਕ ਖਜ਼ਾਨਾ ਸਾਬਤ ਹੋਣਾ ਸੀ। ਪਰ ਗੁਰੂ ਰਜ਼ਾ ਇੰਜ ਹੀ ਸੀ, ਉਂਝ ਬਾਬਾ ਜੀ ਨੇ ਇਨ੍ਹਾਂ ਅਨੁਭਵੀ ਬਚਨਾਂ ਵਿਚੋਂ 73 ਸਾਲ ਦੀ ਆਪਣੀ ਲੰਬੇਰੀ ਆਜੂ ਤੱਕ ਜਿਤਨੇ ਕੋ ਬਚਨ ਯਾਦ ਰਹੇ ਉਨ੍ਹਾਂ ਵਿਚੋਂ ਕੁਝ ਕੁ ਬਚਨ ਆਪ ਜੀ ਨੇ 24 ਸਤੰਬਰ 1970 ਨੂੰ ਆਪਣੇ ਜੀਵਨ ਬਰਤਾਂਤ ਦੇ ਨਾਲ ਨਾਲ ਆਪਣੀ ਜ਼ਬਾਨੀ ਰਿਕਾਰਡ ਕਰਵਾ ਦਿੱਤੇ ਸਨ, ਜੋ ਕੈਸਟ ਹੁਣ ਵੀ ਮੌਜੂਦ ਹੈ। ਔਰ ਇਹ ਕੈਸਟ ਦੀ ਰਿਕਾਰਡਿੰਗ ਤੋਂ ਬਾਅਦ ਬਾਬਾ ਜੀ ਨੇ ਇਹ ਬਚਨ ਲਿਆ ਸੀ ਕਿ ਇਹ ਸੰਗਤਾਂ ਦੇ ਵਿਚ ਉਨ੍ਹਾਂ ਦੇ ਸਰੀਰ ਨੂੰ ਸਰੀਰ ਸ਼ਾਂਤ ਹੋਣ ਤੋਂ ਬਾਅਦ ਹੀ ਮੁਹੱਈਆ ਕਰਵਾਈ ਜਾਵੇ, ਉਪਲਬਧ ਕਰਵਾਈ ਜਾਵੇ। ਸੋ ਉਹ ਜੀਵਨ ਬਰਤਾਂਤ ਹੁਣ ਵੀ ਸਰਵਣ ਕਰਕੇ ਜਗਿਆਸੂ ਆਪਣੇ ਜੀਵਨ ਨੂੰ ਸਕਾਰਥਾ ਕਰ ਸਕਦੇ ਹਨ।